गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत विजय सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। छेवां कांड। जद विजय सिंह घरों निकलिया सी तद उसकी माँ छुरी खा के डिग पई सी। घाव लगा तो पेट विच सी पर वो कारी नहीं सी। चूहण मल वोटी ते गुस्से तो बहुत सी पर उसकी अकल के कारण वह एक तरह उसके हेठ वगदा सी। उंज कई भबकां बड़कां भावें मार लैंदा सी ते उसनू गुस्से भी हो लैंदा सी। पर ए त्रीमत ऐसी दानी सी कि राजसी मामलों विच भी पति नू कई वेर सिक्ख्या देंदी आउंदी सी और इसकी वडियाई बनावण का कारण हुंदी। इस करके घर विच बड़ी लोड़ींदी दानी त्रीमत समझी जांदी सी। इस दे कायल होने पर बड़े हकीम सदे गए। महीने को विच जख्म ठीक होके राजी हो गए पर प्यारे पुत्र दा विछोड़ा मां नू एक नित दा सल दे गया। मां नू इस दे दिल विच सदा बलने वाली चिखा बाल गया। माई घर दे काम काज कर दी पर पुत्र नू याद करके हौके लैंदी रहिंदी। उस दे पाठ करने दी वैरागमई धारना उसके कन्ना विच हर वेले गूंजदी जापदी। गुआंड विच एक बालक जपजी का पाठ ठीक विजय सिंह वांगू करदा हुंदा सी। उसकी आवाज़ ऐसी प्यारी लगी कि इसने चोरी चोरी लिखत दा श्री गुरु ग्रंथ साहब लिखारी नू चोखी माया भेटा दे के अपने घर लुकवें थां स्थापन किया और उस बालक की पालना अपने जिम्मे लै के उस तो पाठ सुनने का नेम कर लिया। इस प्रकार रोज़ दे पाठ सुनन ने इस दे मन नू संसारक बुद्धि तो प्रेर के धार्मिक चक्कर फेरिया और विजय सिंह अगे तो भी वधीक प्यारा लगन लगा और उसके केस रखने जिन्हां नू पहले इसने मूर्खता जाता सी हुण चंगे लगन लग पे। अपने मन की सफाई ने रंग दिखाया। हुण दिन रात ये सोचा रहन लगियां कि किवें पुत्र की खबर मिले। बहुत सोच फिक्र दे मगरों घर दा पुरोहित ही इसनू योग पुरख मालूम होया। भावें उस दियां चलाकियां जानदी सी पर इस ऐब नू धन दे लालच नाल जित लेना उस दे निश्चे विच सी। सुपुरोहित जी नू सद के आने बहाने बहुत सारा धन दिता। छेकड़ ये गल सुनाई कि तुसी मेरे पुत्र दा पता कढ़ दियो और उसनू कुछ धन जो मैं देवा पहुँचा देवो और कहो कि किसे पहाड़ विच बैठ के गुजारा कर लवे। जद ये तूफान हट जाणगे तां फिर मैं देश सदवा लवांगी। पंडित जी ने पहले बड़े लम्मे चौड़े व्याख्यान दे के उसके पत्ते कढ़ण दियां औकड़ां दसियां पर छेकड़ करार कीता कि मैं सिरों परे यतन करांगा पर आशा है कि पता ला लवांगा। स्वाणी जी ने कोई 2000 रुपया पंडित जी ने इस सेवा लई पेशगी दिता। कोई 15 को दिन मगरों पंडित जी ने स्वाणी जी ने कहा कि मैं विजय सिंह का पता कढ़ लिया है। ममता दी मारी ने कुछ जवाहर ते 1000 को मोर पंडित होरां दे हवाले कीती और पैरां पर सिर धर के वास्ता पा के कहा भगवान का वास्ता जे कि ये पदार्थ मेरे पुत्र नू पहुँचा दिओ। पंडित जी ने उसकी चंगी तरह तसली बनाई। गऊ माता जामन दिती, शास्त्र वेद की सौ खाधी ते गफा लैके घर पहुँचे। एक डूंगा जिहा टोआ पुट के धन दब दिता और दूसरे दिन ढूंढ विच टुर पे। देश विच सिखा ने सिरे लाया सी खासकर दुआब विच पर मनू वालों भी बड़ी सख्ती ते कतल हो रही सी। लाहौर विच आए दिन सिख मारे जांदे सन। घर घर इन्हां गल्लां दा चर्चा सी। मनू नू अदीना बेग ते शक सी कि वह सिखां नू चुकदा है सो उसनू हुक्म गया सी कि तू इन्हां दा खुरा खोज मिटा दे। विजय सिंह दी मां इन्हां गल्लां नू बड़े गौ नाल सुनदी हुंदी सी क्योंकि प्यारे पुत्र दी लिव उस दे जी विच हर वेले लगी रहिंदी सी। इस दी ए दशा वेख के गोलियां बांदियां इसनू तरह तरह दियां खबरां लिया लिया के सुनाउंदियां सन। वह खबरां फिर सुहाणी दीवान नू सुना के पक्का पता लैंदी सी कि ये सच हन के नहीं। ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿੱਚ ਕਿਣਕਾਂ ਮਾਤਰ ਹਨ ਇੱਥੇ ਲਿਖਦੇ ਹਾਂ। ਗੋਲੀ: ਸਵਾਣੀ ਜੀ, ਅੱਜ ਬੜਾ ਉਪੱਧਰ ਹੋਇਆ। ਸਵਾਣੀ: ਹੈਂ, ਕੀ ਹੋਇਆ? ਗੋਲੀ: ਸ਼ਾਲਾਮਾਰ ਬਾਗ ਦੇ ਤੁਰ ਹੇਠਲੇ ਤਖ਼ਤੇ ਪੁਰ ਦੋ ਭੁੱਖੇ ਬਾਗ ਛੱਡੇ ਗਏ, ਔਰ ਦੋ ਸਿੱਖ ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ ਕੇ ਖੜ੍ਹੇ ਕੀਤੇ ਗਏ। ਬਾਗੀਆਂ ਨੇ ਐਂ ਹਾਬੜ ਹਾਬੜ ਕੇ ਉਹਨਾਂ ਦੀ ਬੋਟੀ ਬੋਟੀ ਉਡਾਈ ਕਿ ਸੁਣ ਵੇਖੇ ਦਾ ਫਰਕ ਹੈ। ਪਰ ਬੇਬੇ ਜੀ ਆਖਦੇ ਹਨ ਕਿ ਕਿਸੇ ਨੇ ਹਾਏ ਤੱਕ ਨਹੀਂ ਕੀਤੀ, ਸ੍ਰੀ ਵਾਹਿਗੁਰੂ ਹੀ ਉਚਾਰਦੇ ਚੱਲ ਬਸੇ। ਸੁਹਾਣੀ: ਅਤੇ ਉੱਥੇ ਹੋਰ ਕੋਈ ਨਹੀਂ ਸੀ? ਗੋਲੀ: ਨਵਾਬ ਸਾਹਿਬ ਆਪ, ਸਾਰੇ ਦਰਬਾਰੀ ਅਤੇ ਆਪਣੇ ਦੀਵਾਨ ਸਾਹਿਬ ਵੀ ਸਨ, ਸਾਰੇ ਉੱਪਰਲੇ ਤਖ਼ਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਅਤੇ ਖਿੜਖਿੜਾ ਕੇ ਹੱਸਦੇ ਸਨ। ਸੁਹਾਣੀ: ਠੰਡਾ ਸਾਹ ਭਰ ਕੇ, ਵਿਨਾਸ਼ ਕਾਲੇ 'ਚ ਵਿਪਰੀਤ ਬੁੱਧੇ, ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ 'ਤੇ ਆ ਗਿਆ ਹੈ। ਨਾਰਾਇਣ ਮੇਰੇ ਪੁੱਤਰ ਨੂੰ ਪ੍ਰਹਿਲਾਦ ਵਾਂਗ ਬਚਾ ਦੇ, ਲਾਲ ਤੈਨੂੰ ਤੱਤੀ ਵਾਹ ਨਾ ਲੱਗੇ। ਗੋਲੀ: ਉਸਦਾ ਰਾਮ ਸਹਾਈ ਹੈ, ਤੁਸੀਂ ਫਿਕਰ ਨਾ ਕਰੋ। ਸੁਹਾਣੀ: ਭਲਾ ਉਹਨਾਂ ਸਿੱਖਾਂ ਵਿੱਚ ਕੋਈ ਖੱਤਰੀ ਵੀ ਸੀ? ਗੋਲੀ: ਨਹੀਂ ਜੀ, ਪਰ ਸਿੱਖਾਂ ਵਿੱਚ ਤਾਂ ਸਾਰੇ ਇੱਕੋ ਜਿਹੇ ਲੱਗਦੇ ਹਨ, ਕੋਈ ਜੱਟ ਕੋਈ ਖੱਤਰੀ ਦਾ ਵੇਰਵਾ ਤਾਂ ਨਹੀਂ ਦਿਸਦਾ, ਸਾਰੇ ਲੰਮੇ ਚੌੜੇ ਅਤੇ ਸੱਚੇ ਹੁੰਦੇ ਹਨ, ਔਰ ਡਾਢੇ ਬਹਾਦਰ। ਖ਼ਬਰੇ ਇਹਨਾਂ ਦੀ ਕੋਈ ਜਾਤ ਵੀ ਹੁੰਦੀ ਹੈ ਕਿ ਨਹੀਂ? ਸੁਹਾਣੀ: ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ, ਇਹ ਸਾਰਾ ਮੈਤਰੀ ਦਾ ਹੀ ਫਲ ਹੈ। ਕਦੀ ਪਾਟਿਆਂ ਕੰਧਾਂ ਪੁਰ ਵੀ ਛੱਤ ਟਿੱਕੀ ਹੈ, ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ। ਇੱਕ ਦਿਨ ਸੁਹਾਣੀ ਕੋਠੇ 'ਤੇ ਬੈਠੀ ਵਾਲ ਸੁਕਾਉਂਦੀ ਸੀ ਅਤੇ ਇਹ ਗੀਤ ਗਾਉਂਦੀ ਸੀ: ਲਾਡਾਂ ਪਾਲਿਆ ਲਾਲ ਦੁਆਰਾ, ਛੱਡ ਸਿਧਾਇਆ ਮੈਨੂੰ, ਟੁਕੜੇ ਟੁਕੜੇ ਹਿਰਦਾ ਹੋਇਆ, ਖੋਲ ਦੱਸਾਂ ਕੀ ਤੈਨੂੰ। ਇੰਨੇ ਨੂੰ ਕੁਲਪਤ ਰਾਏ ਨਾਜ਼ਮ ਦੀ ਵੋਟੀ ਦੀ ਡੋਲੀ ਆ ਗਈ। ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵੋਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਔਰ ਦਰਦ ਵੰਡਿਆ, ਜਿਵੇਂ ਅੱਜ ਕੱਲ੍ਹ ਕਿਸੇ ਦੇ ਪੁੱਤਰ ਮਰਨੇ ਪਰ ਪਰਚਾਉਣੀ ਕਰੀਦੀ ਹੈ। ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵੋਟੀ ਨੇ ਮਾਖੋਵਾਲ ਦੇ ਜੁੱਧ ਦੀ ਭਿਆਨਕ ਕਹਾਣੀ ਅਹਿਮ ਦਿੱਤੀ। ਨਾਜ਼ਮਣੀ: ਭੈਣ ਜੀ, ਸਿੱਖਾਂ ਵਿਚਾਰਿਆਂ ਦੇ ਭਾਅ ਦੀ ਡਾਢੀ ਆ ਬਣੀ ਹੈ, ਹੈਨ ਤਾਂ ਚੰਗੇ ਪਰ ਸਮੇਂ ਦੇ ਪਾਤਸ਼ਾਹ ਇਹਨਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀਂ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ, ਲੂੰ ਕੰਢੇ ਖੜ੍ਹੇ ਹੋ ਗਏ। ਇਹ ਤਾਂ ਮੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਯੁੱਧ ਵਿੱਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤੱਕ ਦਾ ਇਲਾਕਾ ਮੱਲ ਲਿਆ ਸੀ, ਅਤੇ ਫਿਰ ਗਸ਼ਤੀ ਫੌਜ ਨੇ ਉਹਨਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ, ਔਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ ਜਾਂ ਲੁਕ ਛਿਪ ਕੇ ਨਿਕਲ ਗਏ ਅਤੇ ਬੰਨੀ ਪਹਾੜੀ ਜਾਂ ਵਸੇ। ਜੋ ਗਸ਼ਤੀ ਫੌਜ ਦੀ ਦੁਰਦਸ਼ਾ ਸਿੱਖਾਂ ਨੇ ਛਾਪੇ ਮਾਰ ਮਾਰ ਕੇ ਰਾਤਾਂ ਚੀਰ ਚੀਰ ਕੇ ਕੀਤੀ ਹੈ, ਉਹ ਹੀ ਜਾਣਦੇ ਹਨ ਜਿਨ੍ਹਾਂ ਦੇ ਸਿਰ ਬੀਤੀ ਹੈ। ਬੁੱਢੇ ਕੋਟ ਲਾ ਕੇ ਸਤਲੁਜ ਦੀ ਬੇਟ ਵਿੱਚ ਸਿੱਖਾਂ ਦਾ ਮੋਮਨ ਖਾਨ ਨਾਲ ਭਾਰੀ ਕਮਾਸਾਨ ਮਚਿਆ ਸੀ, ਜਿਸ ਵਿੱਚ ਚੰਗੇ ਚੰਗੇ ਤੁਰਕ ਯੋਧੇ ਖੇਤ ਹੋਏ, ਪਰ ਛੇਕੜ ਸਿੰਘ ਇਹਨਾਂ ਦਾ ਨਾਸ਼ ਕਰਕੇ ਚੁੱਪ ਕੀਤੇ ਹੱਥ ਵਿੱਚੋਂ ਸਾਬਣ ਦੀ ਚੱਕੀ ਵਾਂਗ ਤਿਲਕ ਗਏ। ਇਸ ਤੋਂ ਮਗਰੋਂ ਕਈ ਉਪੱਧਰ ਹੋਏ। ਸੁਣਿਆ ਹੈ ਕਿ ਜਲੰਧਰ ਦੇ ਨਵਾਬ ਆਦੀਨਾ ਬੇਗ ਨੇ ਆਪਣੇ ਉਹਨਾਂ ਸ਼ੱਕਾਂ ਦੇ ਦੂਰ ਕਰਨੇ ਲਈ, ਜੋ ਲਾਹੌਰ ਦੀ ਸਰਕਾਰ ਨੂੰ ਉਸ ਪਰ ਸਨ, ਸਿੱਖਾਂ ਨਾਲ ਵੱਡਾ ਧਰੋਹ ਕੀਤਾ ਹੈ। ਉੱਤੋਂ ਹੀ ਉਹਨਾਂ ਨਾਲ ਮਿੱਠਾ ਬਣਿਆ ਰਿਹਾ ਹੈ ਅਤੇ ਵਿੱਚੋਂ ਦਾਓ ਤੱਕਦਾ ਰਿਹਾ ਹੈ। ਮਾਖੋਵਾਲ ਵਿੱਚ ਜੋ ਉਸਦੇ ਲਾ ਗਈ ਹੈ, ਸਿੱਖਾਂ ਦਾ ਇੱਕ ਭਾਰੀ ਮੇਲਾ ਸੀ। ਇਹ ਮੇਲਾ ਸੰਮਤ 1808 ਦੇ ਹੋਲੇ ਮਹੱਲੇ ਦਾ ਅਨੰਦਪੁਰ ਸਾਹਿਬ ਦਾ ਸੀ ਅਤੇ ਛਾਪਾ ਦੀਨਾ ਬੇਗ ਨੇ ਐਨ ਮੇਲੇ ਵਾਲੇ ਦਿਨ ਮਾਰਿਆ ਸੀ। ਹਜ਼ਾਰਾਂ ਲੋਕ ਇਕੱਠੇ ਹੋ ਰਹੇ ਸਨ, ਕਿਤੇ ਭਜਨ ਸਿਮਰਨ ਅਤੇ ਬਾਣੀਆਂ ਦੇ ਉਚਾਰ ਹੋ ਰਹੇ ਸਨ, ਔਰ ਸਿੱਖ ਬੇਚਿੰਤ ਢਾਣੀਆਂ ਲਾਈ ਬੈਠੇ ਢਾਡੀਆਂ ਤੋਂ ਵਾਰਾਂ ਸੁਣ ਰਹੇ ਸਨ, ਕਿਤੇ ਬੀਰ ਰਸ ਦੇ ਨਕਸ਼ੇ ਬਜ ਰਹੇ ਸਨ, ਕਿਤੇ ਬਹਾਦਰੀ ਅਤੇ ਮੈਦਾਨੇ ਜੰਗ ਦੀ ਕਟਵਟ ਦੇ ਗੀਤ ਅਲਾਪੇ ਜਾ ਰਹੇ ਸਨ ਕਿ ਆਦੀਨਾ ਬੇਗ ਚੁੱਪਚਾਪ ਫੌਜ ਲੈ ਕੇ ਜਾ ਪਿਆ। ਸਿੱਖ ਲੋਕ ਬੇਖਬਰੇ ਸਨ, ਅਚਾਨਕ ਚਾਰ ਚੁਫੇਰਿਓਂ ਬਲਾ ਵਿੱਚ ਘਿਰ ਗਏ। ਬੜੀ ਫੁਰਤੀ ਕੀਤੀ, ਬੜੀ ਚਲਾਕੀ ਤੋਂ ਕੰਮ ਲਿਆ, ਪਰ ਫਿਰ ਵੀ ਕੀ ਬਣਦਾ ਸੀ? ਹਜ਼ਾਰਾਂ ਹੀ ਖੇਤ ਹੋਏ ਲੋਥਾਂ ਦੇ ਢੇਰ ਲੱਗ ਗਏ, ਧਰਤੀ ਲਹੂ ਨਾਲ ਸੂਹੀ ਹੋ ਗਈ, ਔਰ ਚਾਰ ਚੁਫੇਰੇ ਪੈਦਾ ਇੱਕ ਸਮਾਂ ਬਚ ਗਿਆ। ਪਰ ਜੋਧੇ ਸਿੱਖ ਸੰਭਲਦੇ ਸੰਭਾਲਦੇ ਛੇਕੜ ਡਟ ਗਏ। ਆਪਣੇ ਕੁਦਰਤੀ ਸੁਭਾਅ ਮੁਜਬ ਇੰਨੀ ਕਟਵੜ ਵੇਖ ਕੇ ਵੀ ਦਿਲ ਨਾ ਹਾਰਿਓ ਨੇ। ਮੇਲੇ ਵਿੱਚ ਸਾਰੇ ਜੋਧੇ ਨਹੀਂ ਸਨ, ਸੋ ਸਾਰੀ ਭੀੜ ਵਿੱਚ ਜੋਧਿਆਂ ਦੇ ਲੜਦਿਆਂ ਵੀ ਹਲਚਲੀ ਮਚ ਗਈ ਅਤੇ ਸਿੰਘ ਤਿੱਤਰ ਬਿੱਤਰ ਹੋ ਗਏ। ਇੱਧਰ ਤਾਂ ਆਦੀਨਾ ਬੇਗ ਨੇ ਖਬਰ ਘਾਲੀ ਹੈ ਕਿ ਮੈਂ ਫਤਿਹ ਪਾਈ ਅਤੇ ਭਾਰੀ ਕਤਲ ਕਰ ਦਿੱਤੀ ਹੈ। ਹੁਣ ਸਿੱਖ ਉੱਠਣ ਜੋਗੇ ਨਹੀਂ ਰਹੇ, ਪਰ ਮੇਰੇ ਪਤੀ ਜੀ ਮੈਨੂੰ ਦੱਸਦੇ ਸੀ ਕਿ ਉਸਨੇ ਅੰਦਰ ਖਾਂ ਨੇ ਆਪਣੇ ਮਿੱਤਰ ਸਦੀਕ ਬੇਗ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਏ ਪਾਸ ਘੱਲ ਦਿੱਤਾ ਹੈ ਕਿ ਮੈਂ ਲਾਹੌਰ ਦੇ ਹੁਕਮ ਕਰਕੇ ਤੁਸਾਂ 'ਤੇ ਆ ਪਿਆ ਸਾਂ, ਜੋ ਹੋਣਾ ਸੀ ਹੋ ਚੁੱਕਾ, ਹੁਣ ਆਓ ਸੁਲਹ ਕਰ ਲਈ। ਸਰਦਾਰ ਜੱਸਾ ਸਿੰਘ ਨੇ ਇਸ ਵੇਲੇ ਬੜੀ ਦੂਰਅੰਦੇਸ਼ੀ ਕਰਕੇ ਸੁਲਹਿ ਮੰਨ ਲਈ ਸੀ ਕਿ ਸੁਲਹਿ ਨਾਲ ਖਾਲਸਾ ਅਨੰਦਪੁਰ ਦੇ ਪਹਾੜੀ ਇਲਾਕੇ ਵਿੱਚ ਆਰਾਮ ਨਾਲ ਰਹਿ ਸਕੇਗਾ ਅਤੇ ਦੇਸ਼ ਵਿੱਚ ਮੀਰ ਮਨੂ ਦੀ ਵਸ ਰਹੀ ਅੱਗ ਤੋਂ ਬਚ ਕੇ ਟੱਬਰਦਾਰ ਸਿੱਖ ਇੱਥੇ ਦਿਨ ਕੱਟੀ ਕਰ ਲੈਣਗੇ। ਸੋ ਇਉਂ ਉਹਨਾਂ ਨਾਲ ਸੁਲਹਿ ਹੋ ਗਈ ਹੈ ਅਤੇ ਸਿੱਖ ਹੁਣ ਫਿਰ ਆਨੰਦਪੁਰ ਵਿੱਚ ਸਿਰ ਲੁਕਾਉਣ ਲਈ ਜਾ ਰਹੇ ਹਨ। ਮੇਰੇ ਪਤੀ ਜੀ ਦੱਸਦੇ ਸੀ ਕਿ ਮੇਰੀ ਰਾਏ ਵਿੱਚ ਆਦੀਨਾ ਬੇਗ ਬੜਾ ਚਾਲਾਕ ਹੈ। ਉਹ ਸੋਚਦਾ ਹੈ ਕਿ ਜੇ ਮੈਂ ਸਿੱਖਾਂ ਨੂੰ ਮੂਲੋਂ ਹੀ ਮਾਰ ਲਿਆ ਤਦ ਲਾਹੌਰ ਦੀ ਸਰਕਾਰ ਮੈਨੂੰ ਮਾਰ ਲਵੇਗੀ, ਕਿਉਂਕਿ ਹੁਣ ਮੇਰਾ ਡਰ ਬਣਿਆ ਹੋਇਆ ਹੈ ਕਿ ਇਹ ਸਿੱਖਾਂ ਦਾ ਬੰਦੋਬਸਤ ਚੰਗਾ ਕਰਦਾ ਹੈ। ਇਹ ਸੋਚ ਕੇ ਉਸਨੇ ਸਿੱਖਾਂ ਨਾਲ ਅੰਦਰ ਖਾਤੇ ਸੁਲਹਿ ਕਰ ਲਈ ਹੈ ਕਿ ਤੁਸੀਂ ਆਰਾਮ ਨਾਲ ਟਿਕ ਜਾਓ ਅਤੇ ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ। ਇੱਧਰ ਸਿੱਖਾਂ 'ਤੇ ਛਾਪਾ ਮਾਰ ਅਤੇ ਸ਼ਹਿਰੀ ਵਸੋਂ ਨੂੰ ਕਤਲ ਕਰਕੇ ਲਾਹੌਰ ਪਤ ਬਣਾਈ ਸੂ ਕਿ ਮੈਂ ਸਿੱਖ ਯੋਧੇ ਖੂਬ ਮੁਕਾਏ ਹਨ। ਦੀਵਾਨਣੀ: ਭੈਣ ਜੀ, ਤੁਹਾਨੂੰ ਇਹ ਕਿੱਥੋਂ ਪਤੇ ਲੱਗੇ? ਨਾਜ਼ਮਣੀ: ਕੱਲ੍ਹ ਦਰਬਾਰ ਵਿੱਚ ਇਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਅਤੇ ਇੱਕ ਮਿੱਤਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਆਦੀਨਾ ਬੇਗ ਬੜਾ ਚਾਲਾਕ ਹੈ, ਲਾਹੌਰ ਦੇ ਥੱਲੇ ਵੀ ਨਹੀਂ ਲੱਗਦਾ, ਵਿਗੜਦਾ ਵੀ ਨਹੀਂ, ਸਿੱਖਾਂ ਨਾਲ ਵੀ ਲੜ ਪੈਂਦਾ ਹੈ ਅਤੇ ਫਿਰ ਸੁਲਹਿ ਵੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿੱਖਾਂ ਦੇ ਫਸਾਦ ਦੂਰ ਕਰਦਾ ਹਾਂ, ਔਰ ਫਿਰ ਆਪਣੀ ਲੱਤ ਉੱਚੀ ਰੱਖਣ ਲਈ ਥੋੜ੍ਹੇ ਬਹੁਤ ਫਸਾਦ ਸਿੱਖਾਂ ਦੇ ਹੋਣ ਵੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ ਰਹੀ ਸਾਂ। ਪਰ ਭੈਣ ਜੀ, ਐਤਕਾਂ ਇੱਕ ਗੱਲ ਬੜੀ ਮਾੜੀ ਹੋਈ ਹੈ। ਸਿੱਖਾਂ ਦਾ ਇੱਕ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਮੇ ਆਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ। ਦੀਵਾਨੜੀ: ਚੁੱਪ ਕਰ ਰਹੋ ਭੈਣ, ਹੋ ਗਿਆ ਹੋਊ, ਕੋਈ ਕਾਰਨ ਵਰਤਿਆ ਹੋਊ, ਚਿਰ ਨਹੀਂ ਉਹ ਰਹਿਣ ਲੱਗਾ। ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ, ਇਸਨੇ ਕਿਸੇ ਵੇਲੇ ਤੜਕ ਆਪਣੇ ਭਰਾਵਾਂ ਨਾਲ ਜਾ ਰਲਣਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।